ਸੋ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਸੱਚਖੰਡ ਵਿੱਚ ਵਾਹਿਗੁਰੂ ਦੇ ਦਰਸ਼ਨਾਂ ਨੂੰ ਗਏ ਤਾਂ ਬੇਅੰਤ ਤਾਈ ਨੂੰ ਮੁੱਖ ਰੱਖਦਿਆਂ ਹੋਇਆ ਇਹ ਵਾਹਿਗੁਰੂ ਦੇ ਸਨਮੁਖ ਸ਼ਬਦ ਉਚਾਰਨ ਕੀਤਾ ਸੀ। ਦੂਸਰਾ ਸ਼ਬਦ ਹੈ ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸ੍ਰੀ ਰਾਗ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ ਆਪਣੇ ਤੇ, ਕੋਟ ਕੋਟੀ ਮੇਰੀ ਆਰ ਜਾ ਪਵਣ ਪੀਣ ਅਪਿਆਓ। ਹੇ ਵਾਹਿਗੁਰੂ ਪਰਮਾਤਮਾ ਜੀ, ਚਾਹੇ ਕੋਟਾਨ ਕੋਟ ਵਰੇ ਮੇਰੀ ਆਰਜਾ ਉਮਰ ਹੋ ਜਾਵੇ। ਪਵਣ ਜਿਹੜੀ ਹੁੰਦੀ ਨਾ, ਹਵਾ ਦਾ ਹੀ ਪੀਣਾ ਕਰਾਂ, ਪਵਣ ਪੀਣ ਅਪਿਆਓ, ਭੋਜਨ ਖਾਣਾ ਹੋਵੇ ਪਵਣ ਦਾ ਹੀ ਭੋਜਨ ਹੋਵੇ, ਪਵਣ ਦਾ ਹੀ ਪੀਣਾ ਹੋਵੇ, ਪੌਣ ਹਾਰੀ ਬਣ ਜਾਵਾਂ। ਚੰਦ ਸੂਰਜ ਦੋਏ ਗੁਫੈ ਨਾ ਦੇਖਾਂ, ਸੁਪਨੇ ਸੌਣ ਨਾ ਥਾਓ। ਫਿਰ ਮੈਂ ਅਜਿਹੀ ਗੁਫਾ ਵਿੱਚ ਬੈਠ ਕੇ ਤਪ ਕਰਾਂ ਜਿੱਥੇ ਚੰਦਰਮਾ ਸੂਰਜ ਇਹਨਾਂ ਦੋਹਾਂ ਨੂੰ ਵੇਖ ਨਾ ਸਕਾਂ, ਇਹ ਦੋਨਾਂ ਦਾ ਮੈਂ ਦਰਸ਼ਨ ਨਾ ਕਰ ਸਕਾਂ, ਇਹ ਦੋਨੋਂ ਮੈਨੂੰ ਨਾ ਵੇਖ ਸਕਣ। ਫਿਰ ਉਹ ਗੁਫਾ ਇਤਨੀ ਤੰਗ ਹੋਵੇ ਜਿੱਥੇ ਸੁਪਨੇ ਵਿੱਚ ਵੀ ਸੌਣ ਨੂੰ ਥਾਂ ਨਾ ਹੋਵੇ। ਇੰਨੀ ਭੀੜੀ ਗੁਫਾ 'ਚ ਵੜ ਕੇ, ਮੂਹਰੇ ਚੀਜ਼ਾਂ ਲਾ ਕੇ, ਪੱਥਰ ਲਾ ਕੇ, ਅੰਦਰ ਨਾ ਕੋਈ ਚਾਨਣ ਆਵੇ, ਨਾ ਮੈਂ ਬਾਹਰ ਦੇਖ ਸਕਾਂ, ਹਨੇਰੀ ਗੁਫਾ 'ਚ ਬੈਠ ਜਾਵਾਂ। ਫਿਰ ਸੋ ਕਹਿੰਦੇ ਨੇ ਕਦਾਚਿਤ ਵੀ ਸੰਸਾਰ ਸੁਪਨੇ ਵਿੱਚ ਸੌਣ ਨੂੰ ਜਗ੍ਹਾ ਨਾ ਮਿਲੇ, ਭੀ ਤੇਰੀ ਕੀਮਤ ਨਾ ਪਵੇ ਹਾਂ ਕੇਵੜਿਆ ਖਾਨਾਓ। ਜੇ ਇੰਨੀ ਸ਼ਕਤੀ ਵੀ ਮੇਰੇ ਅੰਦਰ ਆ ਜਾਵੇ ਤਦ ਵੀ ਆਪ ਜੀ ਦੇ ਨਾਮ ਦੀ ਕੀਮਤ ਨਹੀਂ ਪੈ ਸਕਦੀ। ਮੈਂ ਆਪ ਜੀ ਦੇ ਨਾਮ ਨੂੰ ਕਿੰਨਾ ਕੁ ਵੱਡਾ ਆਖਾਂ ਜੀ, ਮੈਂ ਕਿੱਡਾ ਕੁ ਵੱਡਾ ਜੋ ਆਪ ਦੇ ਨਾਮ ਨੂੰ ਕਥਨ ਕਰਕੇ ਦੱਸ ਸਕਦਾ। ਸੱਚਾ ਨਿਰੰਕਾਰ ਨਿਜ ਥਾਏ। ਹੇ ਨਿਰੰਕਾਰ ਜੀ, ਤੂੰ ਸੱਚਾ ਹੈ ਤੇ ਸਾਧ ਸੰਗਤ ਹਰਿਮੰਦਰ ਸਾਹਿਬ ਸੱਚਖੰਡ ਇਹ ਤੇਰੇ ਆਪਣੇ ਰਹਿਣ ਦੀਆਂ ਅਸਲੀ ਥਾਵਾਂ ਨੇ, ਇਹੀ ਥਾਂ ਹੈ। ਸੱਚਾ ਨਿਰੰਕਾਰ ਨਿਜ ਥਾਏ, ਨਿਜ ਥਾਂ ਦੇ ਉੱਤੇ ਵਾਸਾ ਕਰਦਾ ਹੈ। ਅਵਿਨਾਸੀ ਸੁੱਖ ਆਪਣ ਆਸਣ, ਇੱਕ ਤਾਂ ਹਰਿਮੰਦਰ ਸਾਹਿਬ ਪਰਮਾਤਮਾ ਹਰ ਵਕਤ ਹਾਜ਼ਰ ਰਹਿੰਦੇ ਨੇ, ਇੱਕ ਤੁਹਾਡਾ ਥਾਂ ਸੱਚਖੰਡ। ਸਾਧ ਸੰਗਤ ਵਿੱਚ ਵੀ ਪਰਮਾਤਮਾ ਹਰ ਵਕਤ ਨੇ, ਤੋ ਇਹ ਦੋਨੋਂ ਦਾ ਨਕਸ਼ਾ ਇੱਕੋ ਹੀ ਆ। ਕਿਉਂਕਿ ਹੁਣ ਆਪਾਂ ਚੱਲੀਏ ਉਹਨਾਂ ਮਹਾਂਪੁਰਸ਼ਾਂ ਕੋਲ ਜਿਹੜੇ ਇੱਥੇ ਜਿਉਂਦੇ ਜੀ ਹੋਈ ਸਮਾਧੀ ਲਾ ਕੇ ਸੱਚਖੰਡ ਜਾ ਕੇ ਮੁੜ ਵੀ ਆਉਂਦੇ ਨੇ। ਉਹਨਾਂ ਨੂੰ ਜਦ ਪੁੱਛਿਆ ਵੀ ਸੱਚਖੰਡ ਕਿਹਾ ਜਾ, ਕਹਿੰਦੇ ਹਰਿਮੰਦਰ ਸਾਹਿਬ ਹੀ ਹੈ ਬਿਲਕੁਲ। ਇਹ ਆ ਵੀ ਇਹ ਆਕਾਰ ਵਿੱਚ ਛੋਟਾ, ਉਹ ਬਹੁਤ ਜ਼ਿਆਦਾ ਵੱਡਾ ਸਥਾਨ ਹੈ, ਹੈ ਹਰਿਮੰਦਰ ਸਾਹਿਬ ਦਾ ਨਕਸ਼ਾ ਹੀ। ਇਸ ਕਰਕੇ ਤੁਹਾਡੇ ਸਾਰੇ ਥਾਂ ਹੀ ਨੇ ਹਰਿਮੰਦਰ ਸਾਹਿਬ, ਸਾਧ ਸੰਗਤ, ਸੱਚਖੰਡ। ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਰਹਾਓ। ਇਹ ਜਿਹੜਾ ਜੀਵ ਹੈ ਨਾ, ਇੱਕ ਦੂਜੇ ਤੋਂ ਸੁਣ ਸੁਣ ਕੇ, ਕੰਨਾਂ ਨਾਲ ਸੁਣ ਕੇ, ਚਾਹੇ ਕਿਤਨੇ ਹੀ ਅਖਿਆਣਾਂ ਨੂੰ ਪ੍ਰਸੰਗਾਂ ਨੂੰ ਆਖਣਾ ਕਰੇ, ਮੂੰਹ ਨਾਲ ਕਹੇ, ਤੋ ਆਖਣੇ ਵਾਲਾ ਹੋ ਕੇ ਜੀਵ ਕਿੰਨੇ ਗ੍ਰੰਥਾਂ ਨੂੰ ਕਹੇ, ਪਰ ਤਾਂ ਵੀ ਪ੍ਰਾਪਤ ਨਹੀਂ ਹੁੰਦਾ ਹੈ ਪਰਮੇਸ਼ਰ ਤੂੰ। ਇਹ ਵਾਹਿਗੁਰੂ, ਜੇ ਜੀਵ ਆਪ ਜੀ ਨੂੰ ਭਾ ਜਾਵੇ ਤਾਂਹੀਓ ਤੁਸੀਂ ਉਹਨੂੰ ਤਮਾਏ ਤੋਂ ਭਾਵ ਦਾਤ ਦਿੰਦੇ ਹੋ। ਜੇ ਭਾਵੈ ਕਰੇ ਤਮਾਏ। ਹੇ ਵਾਹਿਗੁਰੂ ਨਿਰੰਕਾਰ ਜੀ, ਤੂੰ ਆਪਣੀ ਉਪਮਾ ਦੀ ਥਾਂ ਆਪ ਹੀ ਹੈ, ਕਿਉਂਕਿ ਤੂੰ ਆਪ ਹੀ ਉਪਮੇ ਰੂਪ ਹੈ, ਆਪ ਹੀ ਉਪਮਾਨ ਰੂਪ ਹੈ। ਸੁਣੇ ਸੁਣਾਏ ਆਖਣ ਪ੍ਰਸੰਗਾਂ ਨੂੰ ਕੋਈ ਆਖਦਾ ਵੀ ਹੋਵੇ, ਜੇ ਤੂੰ ਭਾਵੈ ਚਾਹਵੇਂ ਤਾਂ ਜੀਵ ਨੂੰ ਨਾਮ ਦੀ ਤਮਾਏ ਹੁੰਦੀ ਦਾਤ ਦੇਣੀ ਕਰਦਾ ਹੈ। ਐਵੇਂ ਗੱਲਾਂ ਬਾਤਾਂ ਨਾਲ ਪ੍ਰਸੰਗਾਂ ਨੂੰ ਅਖਾਣਾਂ ਨੂੰ ਕਹਿ ਕਹਿ ਕੇ ਨਾਮ ਦੀ ਦਾਤ ਨਹੀਂ ਮਿਲਦੀ। ਜਿੰਨਾ ਮਰਜ਼ੀ ਕੋਈ ਰੌਲਾ ਪਾਈ ਜਾਓ, ਉਹਦੀ ਨਜ਼ਰ ਤੋਂ ਬਿਨਾਂ ਬੰਦੇ ਨੂੰ ਨਾਮ ਨਹੀਂ ਮਿਲ ਸਕਦਾ ਕਿਸੇ ਨੂੰ ਵੀ। ਕੁੱਸਾ ਕੱਟਿਆ ਵਾਰ ਵਾਰ ਪੀਸਣ ਪੀਸਾ ਪਾਏ। ਕਹਿੰਦੇ ਚਾਹੇ ਆਪਣੇ ਸਰੀਰ ਨੂੰ ਕੁਸਾ ਕੇ ਭਾਵ ਕੁਹਾ ਕੇ ਚੰਗੀ ਤਰ੍ਹਾਂ, ਫਿਰ ਉਹਨੂੰ ਵਾਰ ਵਾਰ ਕੱਟ ਕੱਟ ਕੇ ਪੀਸਣ ਹੁੰਦਾ, ਚੱਕੀ 'ਚ ਪਾ ਕੇ ਪੀਸਾਂ, ਪੀਸੇ ਜਾ ਚੁੱਕੇ ਹੋਏ ਮਾਸ ਨੂੰ ਜਿਹੜਾ ਬਿਲਕੁਲ ਐਨ ਪੀਸਿਆ ਜਾਵੇ ਮਾਸ, ਅੱਗੀ ਸੇਤੀ ਜਾਲੀ ਆ ਭਸਮ ਸੇਤੀ ਰਲ ਜਾਓ। ਕਹਿੰਦੇ ਫਿਰ ਉਹਨੂੰ ਅੱਗ ਨਾਲ ਸਾੜਦਿਆਂ ਉਹ ਮਾਸ ਨੂੰ ਅਤੇ ਸਵਾਹ ਦੇ ਨਾਲ ਮਿਲਾ ਦਿਆਂ, ਇੰਨੀ ਜ਼ਿਆਦਾ ਮਿਹਨਤ ਕਰਾਂ, ਮਤਲਬ ਭੀ ਤੇਰੀ ਕੀਮਤ ਨਾ ਪਵੇ ਹਾਂ ਕੇਵੜਿਆ ਖਾਨਾਓ। ਇੰਨਾ ਕੁਝ ਕਰ ਲੈਣ ਨਾਲ ਵੀ ਆਪ ਦੀ ਮਹਾਰਾਜ ਜੀ ਕੀਮਤ ਨਹੀਂ ਪੈਂਦੀ। ਮੈਂ ਆਪ ਜੀ ਨੂੰ ਕਿੱਡਾ ਕੁ ਵੱਡਾ ਕਹਾਂ, ਤੁਹਾਡੇ ਨਾਮ ਨੂੰ ਕਿੱਡਾ ਕੁ ਵੱਡਾ ਕਹਾਂ। ਸੋ ਜਿਵੇਂ ਇੱਕ ਰਿਖੀ ਹੋਇਆ ਹੈ, ਉਹ ਇੱਕ ਵਾਰੀ ਕਿਤੇ ਅਚਾਨਕ ਉਹਦੀ ਉਂਗਲ 'ਚ ਚਾਕੂ ਵੱਜ ਗਿਆ, ਮਾੜਾ ਜਿਹਾ ਕੋਈ ਤਿੱਖੀ ਚੀਜ਼ ਵੱਜੀ, ਖੂਨ ਦੀ ਜਗ੍ਹਾ 'ਤੇ ਪਾਣੀ ਨਿਕਲਿਆ ਆ। ਉਹ ਤਾਂ ਜਿਉਂ ਲੱਗਿਆ ਨੱਚਣ, ਜਿਉਂ ਲੱਗਿਆ ਨੱਚਣ, ਸਾਰੀ ਸ੍ਰਿਸ਼ਟੀ ਉਹਨੂੰ ਦੇਖ ਕੇ ਨੱਚਣ ਲੱਗੀ। ਸਾਰੇ ਕਹਿੰਦੇ ਇਹਨੂੰ ਕੀ ਹੋ ਗਿਆ, ਬਟ ਬੜੇ ਬੜੇ ਰਿਸ਼ੀ ਮੁਨੀ ਕਹਿੰਦੇ ਉਹ ਹੋਏ ਤਾਂ ਪਾਣੀ ਨਿਕਲਿਆ ਆ, ਇਹਨੂੰ ਹੰਕਾਰ ਹੋ ਗਿਆ ਵੀ ਮੈਂ ਇੰਨੀ ਤਪੱਸਿਆ ਕੀਤੀ ਵੀ ਖੂਨ ਦਾ ਪਾਣੀ ਬਣਾ ਲਿਆ। ਫਿਰ ਸਾਰਿਆਂ ਨੇ ਸ਼ਿਵ ਜੀ ਨੂੰ ਜਾ ਕੇ ਕਿਹਾ ਵੀ ਇਹਦਾ ਹੰਕਾਰ ਤੋੜੋ, ਨਹੀਂ ਤਾਂ ਇਹ ਨੱਚੀ ਜਾਊਗਾ, ਐਵੇਂ ਦੁਨੀਆ ਵੀ ਸਾਰੀ ਨੱਚਣ ਲਾਤੀ ਇਹਨੇ ਤਾਂ। ਸੋ ਉਸ ਵਕਤ ਜਾ ਕਰਕੇ ਸ਼ਿਵ ਜੀ ਨੇ ਰੂਪ ਧਾਰਿਆ ਇੱਕ ਰਿਸ਼ੀ ਦਾ, ਇਹਦੇ ਕੋਲ ਜਾ ਕੇ ਹੱਥ 'ਤੇ ਚਾਕੂ ਮਾਰ ਕੇ ਵਿੱਚ ਸਵਾਹ ਕੱਢ ਕੇ ਦਿਖਾ ਤੀ। ਕਹਿੰਦੇ ਆ ਦੇਖ ਓਏ, ਤੇਰਾ ਤਾਂ ਖੂਨ ਤੋਂ ਪਾਣੀ ਬਣਿਆ ਨਾ, ਮੇਰੇ ਅੱਗੇ ਸਵਾਹ ਹੀ ਬਣ ਗਿਆ ਸਾਰਾ ਸਰੀਰ। ਉਹ ਮੈਨੂੰ ਤਾਂ ਫੇਰ ਨਹੀਂ ਹੰਕਾਰ ਹੋਇਆ, ਮੈਂ ਤਾਂ ਫੇਰ ਨਹੀਂ ਪਰਮੇਸ਼ੁਰ ਦੀ ਹਲੇ ਪ੍ਰਾਪਤੀ ਕੀਤੀ, ਅਤੇ ਤੂੰ ਮਾੜੇ ਪਾਣੀ ਬਣਨ 'ਤੇ ਹੀ ਰੌਲਾ ਪਾਈ ਜਾਂਦਾ। ਫਿਰ ਉਹ ਮਾਣਵ ਰਿਖੀ ਹੱਸਣ ਹਟਿਆ ਸੀ, ਨੱਚਣ ਤੋਂ ਹਟਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਭਾਵੇਂ ਆਪਣੇ ਸਰੀਰ ਨੂੰ ਕੁਹਾ ਕੇ ਕੱਟ ਕੇ ਚੱਕੀ 'ਚ ਪੀਹ ਕੇ ਉਹ ਮਾਸ ਨੂੰ ਅੱਗ ਨਾਲ ਸਾੜ ਕੇ ਸਵਾਹ ਵੀ ਬਣਾ ਲਵਾਂ, ਫੇਰ ਵੀ ਤੇਰੀ ਕੀਮਤ ਨਹੀਂ ਪੈ ਸਕਦੀ, ਤੁਹਾਡੇ ਨਾਮ ਨੂੰ ਕਿੱਡਾ ਕੁ ਵੱਡਾ ਅੱਖ। ਇਸ ਕਰਕੇ ਇੱਕ ਹੋਰ ਵੀ ਕਰਮ ਹੁੰਦਾ ਨਾ, ਉਹਨੂੰ ਵੀ ਸੱਚੇ ਪਾਤਸ਼ਾਹ ਸਿੱਧ ਕਰ ਦਿੰਦੇ। ਇਹਦੇ 'ਚ ਕਹਿੰਦੇ ਚਾਹੇ ਕੁੱਸਾ ਹੁੰਦੀ ਕਾਂਸ਼ੀ ਦਾ ਕਲਵੱਤਰ ਲੈ ਲਵਾਂ, ਚਾਹੇ ਕੱਟੀਆਂ ਵਾਰ 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 ਰੋਮ ਰੋਮ ਆਪਣੇ ਆਪ ਨੂੰ ਕੱਟ ਕੇ ਹਵਨ ਕਰ ਦੇਵਾਂ, ਚਾਹੇ ਪੀਸਣ ਪੀਸਾ ਪਾਏ ਹਿਮਾਲੇ ਪਰਬਤ ਰੂਪ ਚੱਕੀ 'ਚ ਪਾ ਕੇ ਆਪਣੇ ਆਪ ਨੂੰ ਪਸਾ ਦਿਆਂ, ਪਾਂਡਵਾਂ ਦੀ ਤਰ੍ਹਾਂ ਆਪਣੇ ਆਪ ਨੂੰ ਗਾਲ ਸੁੱਟਾਂ, ਚਾਹੇ ਅੱਗ ਨਾਲ ਆਪਣੇ ਆਪ ਨੂੰ ਸਾੜ ਨਾ ਕਰਾਂ, ਪੰਜ ਧੂਣੀਆਂ ਤਪਾ ਲਵਾਂ ਦੁਆਲੇ ਜੇਠ ਹਾੜ ਦੇ ਦਿਨਾਂ ਵਿੱਚ, ਭਸਮ ਸੇਤੀ ਰਲ ਜਾਓ, ਚਾਹੇ ਸਵਾਹ ਨਾਲ ਰਲ ਜਾਵਾਂ, ਭਾਵ ਪਿੰਡੇ 'ਤੇ ਸਵਾਹ ਮਾਰ ਲਵਾਂ, ਇਹਨਾਂ ਸਾਧਨਾਂ ਦਾ ਹੰਕਾਰ ਨਾ ਕਰਾਂ। ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾ ਹੋ। ਇੰਨੀ ਸ਼ਕਤੀ ਪ੍ਰਾਪਤ ਹੋਣ ਨਾਲ ਵੀ ਆਪਦੀ ਕੀਮਤ ਨਹੀਂ ਪੈ ਸਕਦੀ, ਮੈਂ ਤੁਹਾਡੇ ਨਾਮ ਨੂੰ ਕਿੰਨਾ ਕੁ ਵੱਡਾ ਕਹਿ ਦਿਆਂ। ਪਰਮਾਤਮਾ ਦੇ ਨਾਮ ਦੀ ਮਹਿਮਾ ਸਤਿਗੁਰਾਂ ਨੇ ਕੀਤੀ ਹੈ, ਔਰ ਆਪਾਂ ਵੀ ਜਾਣੀਏ ਕਿ ਦੇਖੋ ਨਾਮ ਕਿੰਨਾ ਵੱਡਾ ਸੱਚੇ ਪਾਤਸ਼ਾਹ ਕਹਿੰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਹੁਣ ਅਸਮਾਨ 'ਚ ਵੀ ਉੱਡ ਜਾਵਾਂ ਫਿਰ ਕਿਹੜਾ ਕੀਮਤ ਪਾ ਲਵਾਂਗਾ। ਪੰਖੀ ਹੋਏ ਕਹਿ ਜੇ ਭਵਾਂ ਸੈ ਅਸਮਾਨੀ ਜਾਓ। ਕਹਿੰਦੇ ਜੇ ਮੈਂ ਪੰਖੀ ਰੂਪ ਹੋ ਕੇ ਵੀ ਸੈਂਕੜੇ ਅਸਮਾਨਾਂ 'ਚ ਭਵਾਂ ਭਾਵ ਉੱਡਦਾ ਜਾਵਾਂ, ਪੰਖੀ ਹੋਏ ਕਹਿ ਜੇ ਭਵਾਂ ਉੱਡਦਾ ਜਾਵਾਂ ਸੈ ਅਸਮਾਨੀ ਜਾਓ। ਕਹਿੰਦੇ ਆਹ ਤਾਂ ਇੱਕ ਅਸਮਾਨ ਆ ਨਾ, ਇਹਦੇ ਤੋਂ ਉੱਤੇ ਹੋਰ ਇੱਕ ਅਸਮਾਨ, ਫਿਰ ਇੱਕ ਅਸਮਾਨ, ਕਹਿੰਦੇ ਸੌ ਅਸਮਾਨਾਂ ਵਿੱਚ ਵੀ ਉੱਡ ਕੇ ਚਲਿਆ ਜਾਵਾਂ, ਇੰਨਾ ਉੱਚਾ ਉੱਡ ਜਾਵਾਂ ਨਦਰੀ ਕਿਸੇ ਨਾ ਆਵਉ, ਨਾ ਕਿਛ ਪੀਆ ਨਾ ਖਾਓ। ਇੰਨਾ ਉੱਡ ਜਾਵਾਂ ਨਾ ਕਿਸੇ ਨਜ਼ਰ ਆਵਾਂ, ਨਾ ਕੁਛ ਪਾਵਾਂ ਅਤੇ ਨਾ ਖਾਵਾਂ, ਨਾ ਪੀਵਾਂ ਨਾ ਖਾਵਾਂ, ਕੁਛ ਨਾ ਕਰਾਂ, ਇੰਨਾ ਉੱਚਾ ਉੱਡ ਜਾਵਾਂ ਫਿਰ ਕਿਹੜਾ ਤੇਰੀ ਕੀਮਤ ਪਾ ਲੈਣੀ। ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾ। ਕਹਿੰਦੇ ਫੇਰ ਵੀ ਤੁਹਾਡੀ ਕੀਮਤ ਨਹੀਂ ਪੈ ਸਕਦੀ, ਮੈਂ ਆਪ ਜੀ ਦੇ ਨਾਮ ਨੂੰ ਕਿੱਡਾ ਕੁ ਵੱਡਾ ਆਖਾਂ, ਤੁਹਾਡਾ ਨਾਮ ਤੇ ਮਹਾਰਾਜ ਬਹੁਤਾ ਹੀ ਜ਼ਿਆਦਾ ਵੱਡਾ। ਨਾਨਕ ਕਾਗਦ ਲੱਖ ਮਣਾ ਪੜ ਪੜ ਕੀ ਚੈ ਪਾਓ, ਮੱਸੂ ਤੋਟ ਨਾ ਆਵਈ ਲੇਖਣ ਪਾਉਣ ਚਲਾਓ। ਹੁਣ ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਆ ਚਾਹੇ ਲੱਖਾਂ ਮਣ ਕਾਗਜ਼ ਇਕੱਠੇ ਹੋ ਜਾਣ, ਮੱਸੂ ਨਾਮ ਹੈ ਸ਼ਾਹੀ ਦਾ, ਸ਼ਾਹੀ ਦਾ ਵੀ ਘਾਟਾ ਨਾ ਆਵੇ, ਲੇਖਣ ਹੁੰਦੀ ਕਲਮ, ਕਲਮ ਵੀ ਮੇਰੀ ਹਵਾ ਵਾਂਗੂ ਚੱਲੇ, ਲੇਖਣ ਪਾਉਣ ਚਲਾਓ। ਇੰਨੇ ਗ੍ਰੰਥ ਲਿਖ ਕੇ ਆਪ ਪੜ੍ਹੀਏ ਤੇ ਅਤੇ ਭਾਓ ਪ੍ਰੇਮ ਨਾਲ ਹੋਰਨਾਂ ਨੂੰ ਪੜ੍ਹਾਈਏ। ਪੜ੍ਹ ਪੜ੍ਹ ਕੀਚੈ ਭਾਓ, ਦਸਵੇਂ ਪਾਤਸ਼ਾਹ ਵੀ ਐਸੇ ਲਿਖਦੇ ਨੇ, ਕਹਿੰਦੇ ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਏ, ਸਾਰੀ ਧਰਤੀ ਦਾ ਕਾਗਜ਼ ਬਣਾ ਲਈਏ, ਸਮੁੰਦਰ ਦੀ ਦਵਾਤ ਬਣਾ ਕੇ ਸ਼ਾਹੀ ਬਣਾ ਲਈਏ, ਸਭ ਤੋਂ ਤੇਜ਼ ਲਿਖਾਰੀ ਮਹਾਰਾਜ ਕਹਿੰਦੇ ਗਣੇਸ਼ ਹੈ ਉਹਨੂੰ ਲਾ ਲਈਏ ਲਿਖਣ, ਪਰ ਤੇਰੀ ਕੀਮਤ ਨਹੀਂ ਕੋਈ ਪਾ ਸਕਦਾ, ਤੇਰਾ ਅੰਤ ਨਹੀਂ, ਫੇਰ ਵੀ ਨਹੀਂ ਤੇਰਾ ਅੰਤ ਕੋਈ ਪਾ ਸਕਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਨੇ ਲੱਖਾਂ ਮਣ ਕਾਗਜ਼ ਸ਼ਾਹੀ ਦਾ ਕੋਈ ਅੰਤ ਨਾ ਹੋਵੇ, ਪੌਣ ਚਲਾਉਂਦੀ ਹੋਵੇ ਕਲਮ ਨੂੰ, ਪਰ ਨਹੀਂ ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਬਹੁਤ ਸਾਰੇ ਗ੍ਰੰਥ ਪੜ੍ਹ ਲਈਏ, ਪੜ੍ਹ ਕੇ ਫਿਰ ਉਹਨਾਂ ਨਾਲ ਪ੍ਰੇਮ ਕੀਤਾ ਜਾਵੇ, ਗ੍ਰੰਥਾਂ ਵਿੱਚ ਜੋ ਪ੍ਰਕਰਣ ਲਿਖੇ ਹੋਏ ਨੇ ਉਹਨਾਂ ਦੀ ਧਾਰਨਾ ਦੀ ਕਮਾਈ ਕੀਤੀ ਜਾਵੇ। ਵੀ ਤੇਰੀ ਕੀਮਤ ਨਾ ਪਵੇ ਹਉ ਕੇਵੜ ਆਖਾ ਨਾ, ਫਿਰ ਵੀ ਆਪਦੀ ਕੀਮਤ ਨਹੀਂ ਪੈ ਸਕਦੀ। ਮੈਂ ਫਿਰ ਤੁਹਾਡਾ ਨਾਮ ਕਿੰਨਾ ਕੁ ਵੱਡਾ ਆਖਾਂ, ਕਿੰਨਾ ਕੁ ਵੱਡਾ ਤੁਹਾਡਾ ਨਾਮ ਹੈ। ਹਰ ਕੀ ਕੀਮਤ ਨਾ ਪਵੇ, ਹਰ ਜਸ ਲਿਖਣ ਨਾ ਜਾਏ।